सत नाम वाहे गुरु सत नाम सत नाम श्री वाहे गुरु साहिब जी सोहे महला पंजवा बुरे काम को ऊठ खलोया नाम की बेला पै सोया बुरे काम को ऊठ खलोया नाम की बेला पै सोया अवसर अपना बुझै ना आना माया मोह रंग लपटाना राहो लोभ लहर को बिगस फूल बैठा साध जना का दर्शन डीठा कबहू न समझे अज्ञान गवारा बहुर बहुर लपटे ओ जंजारा राहो बिखै नाद करन सुन पीना हर जस सुनत आलस मन कीना दृष्ट नाही रे पेखत अंदे छोड़ जाहे झूठे सब तंदे राहो कहो नानक प्रभ बख्श करी जै कर कृपा मोहे साध संग दीजै तो किछ पाइयै जो होइयै रेना जिसे बुझाए तिस नाम लेना तो किछ पाइयै जो होइयै रेना जिसे बुझाए तिस नाम लेना राहो वाहेगुरु जी का खालसा वाहेगुरु जी की फतेह।
सतनाम वाहेगुरु साहिब जीओ किछ रूप नहीं किछ जात नहीं किछ ढंग ना मेरा क्या मोह लै बोल है गुण बिहून नाम जपया ना तेरा बेशुमार अथाह अगंत अतोलै ज्यों बुलावो त्यों नानक दास बोलै। ਪਰਮ ਸਨਮਾਨਯੋਗ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਵਰੂਪ ਸ਼ਬਦ ਗੁਰੂ ਚਵਰ ਛਤਰ ਤਖਤ ਖੰਡਾਂ ਬ੍ਰਹਮੰਡਾਂ ਦੇ ਮਾਲਕ ਮੁਕਤ ਭੁਗਤ ਜੁਗਤ ਦੇ ਦਾਤੇ ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਨਾਮ ਕੇ ਜਹਾਜ ਲੋਕ ਪਰਲੋਕ ਦੇ ਰੱਖਿਅਕ ਖੰਡਾਂ ਬ੍ਰਹਮੰਡਾਂ ਦੇ ਮਾਲਕ ਮੁਕਤ ਭੁਗਤ ਜੁਗਤ ਦੇ ਦਾਤੇ ਗੁਰਗੱਦੀ ਤੇ ਸੁਭਾਏ ਮਾਨ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੀ ਓਟਿਆਂ ਦੀ ਓਟ ਧੰਨ 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 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਅੰਮ੍ਰਿਤਸਰ ਵਿਖੇ ਜੁੜ ਬੈਠੀ ਸਾਧ ਸੰਗਤ ਜੀਓ ਵਡਭਾਗੇ ਹੋ ਆਪ ਜੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਅੰਮ੍ਰਿਤ ਵੇਲੇ ਪ੍ਰਕਾਸ਼ ਸਮੇਂ ਮੁੱਖ ਵਾਕ ਦਾ ਪਾਠ ਬੜੇ ਪਿਆਰ ਸਤਿਕਾਰ ਸ਼ਰਧਾ ਦੇ ਨਾਲ ਆਪ ਜੀ ਨੇ ਹੁਣੇ ਹੀ ਗੁਰਮੁਖ ਪਿਆਰਿਆਂ ਕੋਲੋਂ ਸਰਵਣ ਕੀਤਾ ਹੈ। ਇਸ ਪਾਵਨ ਮੁੱਖ ਵਾਕ ਦੇ ਰਾਹੀਂ ਜੋ ਉਪਦੇਸ਼ ਜੀਵਨ ਜਾਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਆਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਕਿਰਪਾ ਸਦਕਾ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਸਾਂਝ ਬਣਾਈਏ। ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰਨ ਦੀ ਕਿਰਪਾਲਤਾ ਕਰਨੀ ਜੀ। ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਸਹਿਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਸੀਸ ਝੁਕਾਉਂਦੇ ਹੋਏ ਦੋਨੇ ਹੱਥ ਜੋੜ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਅੱਜ ਆਪਾਂ ਜੋ ਇਤਿਹਾਸਕ ਦਿਹਾੜਾ ਹੈ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਅਨੰਦਪੁਰ ਸਾਹਿਬ ਦੀ ਨਗਰੀ ਵਸਾਈ ਹੈ, ਅੱਜ ਦੇ ਦਿਨ ਉਹਦੇ ਸੰਬੰਧ ਅੰਦਰ ਵੀ ਆਪਾਂ ਵਿਚਾਰਾਂ ਸਾਂਝੀਆਂ ਕਰਨੀਆਂ ਹਨ। ਆਓ ਸਭ ਤੋਂ ਪਹਿਲਾਂ ਮੁੱਖ ਵਾਕ ਦੀ ਵਿਚਾਰ ਦੇ ਨਾਲ ਸਾਂਝ ਬਣਾਈਏ। ਬੜੇ ਪਿਆਰ ਸਤਿਕਾਰ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੈਠਣ ਦੀ ਆਪ ਜੀ ਨੇ ਕਿਰਪਾਲਤਾ ਕਰਨੀ ਜੀ। ਆਓ ਗੁਰਮੁਖ ਪਿਆਰਿਆਂ ਕੋਲੋਂ ਮੁੱਖ ਵਾਕ ਦੀ ਆਰੰਭਕ ਪੰਕਤੀਆਂ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ।
ਸੂਹੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸੱਚ ਸਿਰਜਣਹਾਰ ਪ੍ਰਤੱਖ ਹਰ ਬਾਣੀ ਤੇ ਬੋਹਿਤ ਪੰਜਵੇਂ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਪਵਿੱਤਰ ਰਸਨਾ ਦੇ ਰਾਹੀਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੋਇਆ ਹੈ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 738 ਅਤੇ 739 ਤੇ ਸਵਾਏ ਮਾਨ ਹੈ।
ਬੁਰੇ ਕਾਮ ਕੋ ਊਠ ਖਲੋਇਆ।
ਮਹਾਰਾਜ ਕਹਿੰਦੇ ਨੇ ਮਨੁੱਖ ਦੀ ਇਹ ਫਿਤਰਤ ਹੈ, ਜਦੋਂ ਇਸ ਨੇ ਕੋਈ ਬੁਰਾ ਕੰਮ ਕਰਨਾ ਹੁੰਦਾ ਹੈ ਤਾਂ ਇਹ ਬਹੁਤ ਜ਼ਿਆਦਾ ਉਤਸ਼ਾਹ ਦੇ ਨਾਲ, ਬਹੁਤ ਜ਼ਿਆਦਾ ਉੱਦਮ ਤਾਕਤ ਦੇ ਨਾਲ ਉਸ ਕੰਮ ਨੂੰ ਕਰਨ ਦੇ ਲਈ ਉੱਠ ਖਲੋਂਦਾ ਹੈ। ਜਿਤਨੇ ਵੀ ਮਨੁੱਖ ਪਾਪ ਕਰਮ ਕਰਦਾ ਹੈ ਉਹਨਾਂ ਦੇ ਪਿੱਛੇ 5 ਤਾਕਤਾਂ ਕੰਮ ਕਰਦੀਆਂ ਹਨ। ਉਹ 5 ਹਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਪਾਪ ਕਰਹਿ ਪੰਚਾਂ ਕੇ ਬਸ ਰੇ। 5 ਦੇ ਵਸ ਵਿੱਚ ਹੋ ਕੇ ਮਨੁੱਖ ਪਾਪ ਕਰਮ ਕਰਦਾ ਹੈ ਅਤੇ ਫਿਰ ਮੰਨ ਲੈਂਦਾ ਹੈ ਵੀ ਮੈਂ ਕਿਸੇ ਤੀਰਥ ਅਸਥਾਨ 'ਤੇ ਜਾ ਕੇ ਇਸ਼ਨਾਨ ਕਰਾਂਗਾ, ਇਹ ਪਾਪ ਉਤਰ ਜਾਣਗੇ। ਅਤੇ ਫਿਰ ਇਹ ਵੀ ਸੋਚ ਲੈਂਦਾ ਵੀ ਇਹ ਤਾਂ ਬੜਾ ਸੌਖਾ ਹੈ ਵੀ ਜਾ ਕੇ ਪਾਣੀ ਵਿੱਚ ਚੁੱਭੀ ਮਾਰੋ, ਪਾਪ ਉਤਰ ਜਾਣਗੇ। ਅਤੇ ਫਿਰ ਉਸ ਤੋਂ ਬਾਅਦ ਹੋਰ ਨਿਸੰਗ ਹੋ ਕੇ, ਬੇਡਰ ਹੋ ਕੇ ਪਾਪ ਹੋਰ ਕਰਦਾ ਹੈ। ਪਰ ਮਹਾਰਾਜ ਦਾ ਆਪਣਾ ਬਚਨ ਹੈ ਵੀ ਇਸ ਤਰ੍ਹਾਂ ਦਾ ਕੋਈ ਨਿਯਮ ਨਹੀਂ। ਕੋਈ ਮਨੁੱਖ ਪਾਪ ਕਰੀ ਜਾਏ, ਕਿਸੇ ਤੀਰਥ ਅਸਥਾਨ 'ਤੇ ਜਾ ਕੇ ਚੁੱਭੀਆਂ ਮਾਰੀ ਜਾਏ, ਉਹਦੇ ਪਾਪ ਉਤਰ ਜਾਣਗੇ। ਅਜਿਹਾ ਨਹੀਂ, ਉਸ ਨੂੰ ਆਪਣੇ ਪਾਪਾਂ ਦਾ ਜਿਹੜਾ ਫਲ ਦੁੱਖ ਰੂਪ ਭੁਗਤਣਾ ਹੀ ਪੈਂਦਾ ਹੈ। ਗੁਰੂ ਮਹਾਰਾਜ ਕਹਿੰਦੇ ਨੇ ਪਾਪ ਕਰਹਿ ਪੰਚਾਂ ਕੇ ਬਸ ਰੇ। ਤੀਰਥ ਨਹਾਏ ਕਹਿ ਸਭ ਉਤਰੇ, ਬਹੁਰ ਕਮਾਵਹਿ ਹੋਏ ਨਿਸੰਕ, ਜਮ ਪੁਰ ਬਾਂਧ ਖਰੇ ਕਲੰਕ। ਅਜਿਹੇ ਮਨੁੱਖਾਂ ਦੇ ਪਾਪ ਨਹੀਂ ਉਤਰਦੇ ਤੀਰਥਾਂ 'ਤੇ ਜਾ ਕੇ। ਕਹਿੰਦੇ ਜਮ ਦੀ ਪੁਰੀ ਵਿੱਚ ਕਲੰਕ ਲਗਾ ਕੇ ਦੋਸ਼ੀ ਠਹਿਰਾ ਕੇ ਉਸ ਨੂੰ ਸਜ਼ਾ ਜ਼ਰੂਰ ਮਿਲਦੀ ਹੈ। ਪਰ ਪਾਪ ਕਰਮ ਕਰਨ ਵੇਲੇ ਮਨੁੱਖ ਦੇ ਅੰਦਰ ਪਤਾ ਨਹੀਂ ਤਾਕਤ ਕਿੱਥੋਂ ਆ ਜਾਂਦੀ ਹੈ ਕਿ ਉਹ ਇਹ ਬੜਾ ਉੱਦਮੀ ਬਣ ਜਾਂਦਾ ਹੈ।
ਨਾਮ ਕੀ ਬੇਲਾ ਪੈ ਪੈ ਸੋਇਆ।
ਔਰ ਜਿਤਨੇ ਵੀ ਕਰਮ ਨੇ ਜ਼ਿਆਦਾ ਰਾਤ ਨੂੰ ਹੁੰਦੇ ਨੇ ਪਾਪਾਂ ਦੇ। ਚੋਰ ਸਾਰੀ ਰਾਤ ਚੋਰੀ ਕਰਦਾ ਰਹੇਗਾ, ਮਹਾਰਾਜ ਕਹਿੰਦੇ ਨੇ, ਪਰ ਜਦੋਂ ਨਾਮ ਜਪਣ ਦਾ ਅੰਮ੍ਰਿਤ ਵੇਲਾ ਸਮਾਂ ਹੁੰਦਾ ਹੈ ਉਦੋਂ ਫਿਰ ਲੰਮੀਆਂ ਤਾਣ ਕੇ ਸੌਂ ਜਾਂਦਾ ਹੈ। ਅੰਮ੍ਰਿਤ ਵੇਲੇ ਜੋ ਸੱਚੇ ਨਾਮ ਦੀ ਵਡਿਆਈ ਵਿਚਾਰ ਕਰਨੀ ਚਾਹੀਦੀ ਹੈ, ਉਸ ਵੇਲੇ ਮਨੁੱਖ ਨੂੰ ਸਗੋਂ ਨੀਂਦ ਦਾ ਹੋਰ ਵੀ ਜ਼ਿਆਦਾ ਗਹਿਰਾ ਅਸਰ ਹੋ ਜਾਂਦਾ ਹੈ। ਮਨੁੱਖ ਜਿੰਨਾ ਮਰਜ਼ੀ ਚਾਹੇ ਪਰ ਨੀਂਦ ਆਪਣਾ ਕੰਮ ਕਰੀ ਜਾਂਦੀ ਹੈ, ਉਸ ਨੂੰ ਉੱਠਣ ਨਹੀਂ ਦਿੰਦੀ। ਪਰ ਮਹਾਰਾਜ ਨੇ ਇਹਦਾ ਇੱਕ ਇਲਾਜ ਬਖਸ਼ਿਆ ਹੈ ਸਾਨੂੰ। ਕਹਿੰਦੇ ਭਾਈ ਛੇਤੀ ਸੌਂ ਜਾਵੋ ਔਰ ਘੱਟ ਖਾਓ। ਸੌਣ ਤੋਂ 3 ਘੰਟੇ ਪਹਿਲਾਂ ਖਾ ਲਵੋ ਤਾਂ ਕਿ ਸੌਣ ਵੇਲੇ ਤੱਕ ਹਜ਼ਮ ਹੋ ਜਾਏ, ਔਰ ਘੱਟ ਖਾਓ ਅਤੇ ਫਿਰ ਅੰਮ੍ਰਿਤ ਵੇਲੇ ਆਪਣੇ ਆਪ ਹੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਨਾਮ ਜਪਣ ਦੇ ਲਈ ਉਤਸ਼ਾਹ ਪੈਦਾ ਹੋਏਗਾ ਅਤੇ ਮਨੁੱਖ ਉੱਠ ਖਲੋਂਦਾ ਹੈ। ਪਰ ਜਿਹੜਾ ਮਨੁੱਖ ਸਾਰੀ ਰਾਤ ਪਾਪਾਂ ਦੇ ਵਿੱਚ, ਵਿਕਾਰਾਂ ਦੇ ਵਿੱਚ ਪ੍ਰਵਰਤ ਰਹਿੰਦਾ ਹੈ, ਉਹ ਫਿਰ ਅੰਮ੍ਰਿਤ ਵੇਲੇ ਉੱਠ ਨਹੀਂ ਸਕਦਾ, ਉਹਦੀ ਨੀਂਦ ਨਹੀਂ ਪੂਰੀ ਹੁੰਦੀ, ਕਿਉਂਕਿ ਸਰੀਰ ਨੂੰ ਘੱਟੋ ਘੱਟ 6 ਘੰਟੇ ਕੰਪਲੀਟ ਆਰਾਮ ਦੀ ਜ਼ਰੂਰਤ ਹੈ। ਜੇ ਆਪਾਂ ਹੱਠ ਕਰਕੇ ਫਿਰ ਉੱਠਾਂਗੇ ਵੀ, ਕੁਝ ਦਿਨ ਕੰਮ ਚੱਲੇਗਾ, ਉਸ ਤੋਂ ਬਾਅਦ ਸਰੀਰ ਨੂੰ ਅਨੇਕਾਂ ਬਿਮਾਰੀਆਂ ਘੇਰ ਲੈਣਗੀਆਂ, ਦਿਮਾਗੀ ਸੰਤੁਲਨ ਖਰਾਬ ਹੋ ਸਕਦਾ ਹੈ। ਇਸ ਲਈ ਸਰੀਰ ਦੇ ਆਰਾਮ ਦੀ ਵੀ ਆਪਾਂ ਪਰਵਾਹ ਕਰਨੀ ਹੈ, ਇਸ ਨੂੰ ਆਰਾਮ ਵੀ ਦੇਣਾ ਹੈ पर अमृत वेले की भी संभाल जरूर करनी है। गुरु महाराज समझाते ने, हे मनुख, बुरे काम दे लई तां तू सारी रात जाग सकता है, पर नाम जपण दे लई तेनू आस घेर लैंदा है।
अवसर अपना बुझै ना इयाना।
इयाना दा अर्थ है अनजान, बेसमझ, जिस कोल ज्ञान दी घाट है। अवसर दा अर्थ है मौका। एक तां मौका ए मनुखा जन्म है परमात्मा दी बंदगी करन दा, दूजा मौका अमृत वेला है परमात्मा की बंदगी करन दा समा। कहिंदे ए बंदगी करन दा अमृत वेले दा समा जिहड़ा है, इस तों तू अनजाण है, तैनू समझ नहीं, ए लम्मा पै के सौण सौ के गुजारन दा समा नहीं, ए अमृत वेले उठ के नाम जपण दा समा है। पर हे अनजाण व्यक्ति, पापां दे विच प्रविरत, तैनू इस अमृत वेले दी कदर नहीं है।
माया मोह रंग लपटाना।
माया दे मोह दे विच तू लिपटिया है। लिपटिया दा अर्थ है खचक पिया है, बिल्कुल बुद्धि उधर ही लगी हुई है सारी दी सारी। जदों मनुख माया दे नाल मोह पा लैंदा है, माया फिर सुख देण दी बजाए इस नूं दुख देना शुरू कर देंदी है, ते मनुख पापां दे वल नूं भी तुर पैंदा है। गुरु महाराज बाणी विच आखदे हन, माया दा मोह अजिहा है, कहिंदे जिहड़ा मनुख इस विच खचत हो जाए, वह परमात्मा नूं अपने तों बड़ा दूर समझण लग जांदा है, ते जदों दूर समझदा है फिर पापां वल तुर पैंदा है, भी परमात्मा कड़ा मैनूं वेखदा है। थोड़ा मनुखां तो डरदा है भी कोई वेख ना लवे, पर परमात्मा तो वह बेडर हो जाता है। महाराज बाणी विच फरमांदे हन, मोह मोहिया जानै दूर है। परमात्मा दे संबंध विच माया दे मोह विच जानदा रब बड़ा दूर है। पर गुरु जी उपदेश अगली पंक्ति विच कर रहे ने, कहो नानक सदा हदूर है। भी रब दूर नहीं, हदूर दा अर्थ है नेड़े है। तू दूर ना समझ, पर दूर कदों समझदा है, जदों पापां दे विच प्रवृत्त हो जाए, माया दा मोह इहदे उत्ते असर पा जाए। इसलिए महाराज कहिंदे ने, माया गुरसिखा तेरे कोल होवे पर माया नाल मोह ना होवे। संतां कोल भगतां कोल भी माया हुंदी है, पर उन्हां दा मोह माया दे नाल नहीं हुंदा। श्री गुरु तेग बहादुर साहिब जी ने आनंदपुर साहिब नगर वसाया। अज दे दिन 19 जून सन 1665 नूं राजा तारा चंद दे पुत्र दीप चंद दा भोग सी। ਇਹ ਰਾਜਾ ਤਾਰਾ ਚੰਦ ਉਹ ਹੈ ਜਿਸ ਨੂੰ ਮੀਰੀ ਪੀਰੇ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਉਮਰ ਕੈਦ ਤੋਂ ਰਿਹਾ ਕਰਵਾਇਆ ਸੀ। ਭਾਵੇਂ ਹੋਰ ਵੀ ਰਾਜੇ ਸਤਿਗੁਰ ਨੇ ਰਿਹਾ ਕਰਾਏ, ਮੈਂ ਇੱਧਰ ਨਹੀਂ ਜਾਵਾਂਗਾ। ਤਾਰਾ ਚੰਦ ਦਾ ਅੱਗੇ ਪੁੱਤਰ ਦੀਪ ਚੰਦ ਹੋਇਆ। ਦੀਪ ਚੰਦ ਦੀ ਜਦੋਂ ਡੈਥ ਹੋਈ ਤਾਂ ਇਸ ਦੀ ਰਾਣੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵਿਸ਼ੇਸ਼ ਸੱਦਾ ਪੱਤਰ ਭੇਜ ਕੇ ਭੋਗ 'ਤੇ ਆਉਣ ਲਈ ਆਖਿਆ, ਬੇਨਤੀ ਕੀਤੀ, ਕਿਉਂਕਿ ਇਹ ਪਰਿਵਾਰ ਗੁਰੂ ਜੀ ਦਾ ਸ਼ਰਧਾਲੂ ਵੀ ਬਣ ਗਿਆ ਸੀ, ਗੁਰੂ ਜੀ ਦਾ ਰਿਣੀ ਵੀ ਬਣ ਗਿਆ ਸੀ ਗੁਰੂ ਘਰ ਦਾ, ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਤਿਕਾਰਯੋਗ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੇ ਤਾਰਾ ਚੰਦ ਨੂੰ ਰਿਹਾ ਨਾ ਕਰਾਉਂਦੇ ਤਾਂ ਨਾ ਦੀਪ ਚੰਦ ਹੁੰਦਾ, ਨਾ ਅੱਗੇ ਰਾਜ ਭਾਗ ਚੱਲਦਾ, ਨਾ ਅੱਗੇ ਹੋਰ ਵੰਸ਼ ਵੱਧਦੀ। ਜੇ ਹੁਣ ਸਾਡੇ ਕੋਲ ਰਾਜ ਭਾਗ ਹੈ, ਜੇ ਸਾਡੇ ਕੋਲ ਅੰਸ਼ ਵੰਸ਼ ਹੈ, ਤਾਂ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੀ ਦੇਣ ਹੈ, ਅਤੇ ਉਹਨਾਂ ਦੇ ਸਪੁੱਤਰ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ 'ਤੇ ਬਿਰਾਜਮਾਨ ਨੇ। ਅਤੇ ਰਾਣੀ ਨੇ ਇਹ ਸਭ ਕੁਝ ਵਿਚਾਰ ਕੇ ਮਹਾਰਾਜ ਨੂੰ ਬੇਨਤੀ ਕੀਤੀ ਤੇ ਮਹਾਰਾਜ ਗਏ। ਭੋਗ ਤੋਂ ਬਾਅਦ ਰਾਣੀ ਨੇ ਬੇਨਤੀ ਕੀਤੀ, ਮਹਾਰਾਜ ਮੇਰੀ ਇੱਛਾ ਹੈ ਤੁਸੀਂ ਇੱਥੇ ਕੋਈ ਨਗਰ ਵਸਾ ਕੇ ਪੱਕੇ ਤੌਰ ਤੇ ਰਹਿਣਾ ਕਰੋ ਤੇ ਮੈਂ ਤੁਹਾਨੂੰ ਆਪਣੇ ਕੋਲੋਂ ਜ਼ਮੀਨ ਭੇਟਾ ਦੇ ਤੌਰ ਤੇ ਦੇਣਾ ਚਾਹੁੰਦੀ ਹਾਂ। ਮਹਾਰਾਜ ਨੇ ਆਖਿਆ ਵੀ ਹੇ ਰਾਣੀਏ, ਤੇਰੀ ਭਾਵਨਾ ਦੀ ਅਸੀਂ ਕਦਰ ਕਰਦੇ ਹਾਂ ਪਰ ਅਸੀਂ ਜ਼ਮੀਨ ਖਰੀਦਾਂਗੇ। ਰਾਣੀ ਨੇ ਫਿਰ ਬੇਨਤੀ ਕੀਤੀ, ਮਹਾਰਾਜ ਜਦੋਂ ਮੈਂ ਭੇਟਾ ਕਰਨਾ ਚਾਹੁੰਦੀ ਹਾਂ ਤੁਸੀਂ ਮੇਰੀ ਭੇਟਾ ਪ੍ਰਵਾਨ ਕਰੋ। ਮਹਾਰਾਜ ਨੇ ਫਿਰ ਆਖਿਆ, ਰਾਣੀਏ ਆਉਣ ਵਾਲੇ ਸਮੇਂ ਦੇ ਵਿੱਚ ਬਖੇੜੇ ਪੈ ਸਕਦੇ ਹਨ, ਇਸ ਕਰਕੇ ਅਸੀਂ ਜ਼ਮੀਨ ਖਰੀਦਾਂਗੇ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵੇਲੇ ਦੇ 500 ਰੁਪਏ ਜ਼ਮੀਨ ਦੇ ਅਦਾ ਕਰਕੇ ਜ਼ਮੀਨ ਨੂੰ ਖਰੀਦਿਆ। ਮਾਖੋਵਾਲ ਦੀ ਧਰਤੀ ਦੇ ਉੱਤੇ ਸਰੋਟੇ ਪਿੰਡ ਦੇ ਵਿੱਚ ਮੋੜੀ ਗੱਡੀ 19 ਜੂਨ ਸੰਨ 1665 ਨੂੰ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਸ ਗੱਲ ਦਾ ਹਵਾਲਾ ਮਿਲਦਾ ਹੈ, ਜ਼ਰ ਖਰੀਦ ਕਰ ਪਟੇ ਲਿਖਾਏ ਸਤਿਗੁਰ ਨਿਜ ਨਿਕਟ ਰਖਾਏ। ਇਹਦਾ ਅਰਥ ਹੈ ਵੀ ਖਰੀਦ ਕੇ ਬਕਾਇਦਾ ਰਜਿਸਟਰੀ ਬਣਵਾਈ ਤੇ ਉਹ ਰਜਿਸਟਰੀ ਸਤਿਗੁਰੂ ਜੀ ਨੇ ਆਪਣੇ ਕੋਲ ਰੱਖੀ। ਪਰ ਆਉਣ ਵਾਲੇ ਸਮੇਂ ਦੀ ਮਹਾਰਾਜ ਨੇ ਜਦੋਂ ਗੱਲ ਕੀਤੀ ਗੁਰੂ ਗੋਬਿੰਦ ਸਿੰਘ ਦੇ ਵੇਲੇ, ਉਸ ਸਮਾਂ ਆਇਆ ਵੀ ਜਦੋਂ ਅੱਗੇ ਦੀਪ ਚੰਦ ਦੇ ਪੁੱਤਰ ਭੀਮ ਚੰਦ ਨੇ ਮਹਾਰਾਜ ਨਾਲ ਬਖੇੜੇ ਖੜਾ ਕੀਤੇ, ਉਹਦੇ ਪੁੱਤਰ ਅਜਮੇਰ ਚੰਦ ਨੇ ਬਖੇੜੇ ਖੜੇ ਕੀਤੇ। ਖੈਰ ਸਤਿਗੁਰੂ ਜੀ ਨੇ ਇਹ ਮੋੜੀ ਗੱਡੀ ਨਗਰ ਵਸਾਇਆ, ਪਹਿਲਾਂ ਇਸ ਦਾ ਨਾਮ ਰੱਖਿਆ ਚੱਕ ਨਾਨਕੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਤਾ ਸਤਿਕਾਰਯੋਗ ਨਾਨਕੀ ਜੀ ਸਨ, ਸਤਿਗੁਰੂ ਜੀ ਨੇ ਆਪਣੀ ਸਤਿਕਾਰਯੋਗ ਮਾਤਾ ਜੀ ਦੇ ਨਾਮ 'ਤੇ ਇਹ ਨਗਰ ਵਸਾਇਆ। ਜਿਸ ਵੇਲੇ ਨਗਰ ਉਸਾਰਿਆ ਜਾ ਰਿਹਾ ਸੀ ਨਾ, ਉਸ ਵੇਲੇ ਇੱਕ ਰੋਪੜ ਦਾ ਮੰਨਿਆ ਪ੍ਰਮੰਨਿਆ ਪੀਰ ਮੂਸਾ ਸੈਯਦ ਮੇਲੇ ਸ਼ਾਹ ਨੰਗਲ ਤੋਂ ਆਪਣੇ ਸ਼ਰਧਾਲੂਆਂ ਕੋਲੋਂ ਕਾਰ ਭੇਟਾ ਲੈ ਕੇ ਰੋਪੜ ਨੂੰ ਵਾਪਸ ਜਾ ਰਿਹਾ ਸੀ। ਇਹਨੇ ਆਪਣੇ ਚੇਲਿਆਂ ਨੂੰ ਪੁੱਛਿਆ ਵੀ ਇਹ ਕਿਹੜਾ ਰਾਜਾ ਹੈ ਨਗਰ ਵਸਾ ਰਿਹਾ ਹੈ, ਕਿਉਂਕਿ ਉਸ ਵੇਲੇ ਰਾਜੇ ਮਹਾਰਾਜੇ ਨਗਰ ਵਸਾਉਣ ਦੀ ਤਾਕਤ ਰੱਖਦੇ ਸੀ, ਉਹਨਾਂ ਕੋਲ ਆਮਦਨ ਹੁੰਦੀ ਸੀ, ਪੈਸੇ ਹੁੰਦੇ ਸੀ, ਲੋਕਾਂ ਦੀਆਂ ਵਗਾਰਾਂ ਹੁੰਦੀਆਂ ਸੀ। ਪੁੱਛਿਆ ਕਿਹੜਾ ਰਾਜਾ ਨਗਰ ਵਸਾ ਰਿਹਾ ਹੈ ਤਾਂ ਸਿੱਖਾਂ ਨੇ ਆਖਿਆ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਗੱਦੀ ਦੇ 9ਵੇਂ ਵਾਰਸ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਨਗਰ ਵਸਾ ਰਹੇ ਨੇ। ਮੇਲੇ ਸ਼ਾਹ ਪੀਰ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ, ਕਹਿੰਦੇ ਪੀਰਾਂ ਫਕੀਰਾਂ ਨੂੰ ਇਹ ਨਗਰ ਵਸਾਉਣ ਦੀ ਕੀ ਲੋੜ ਹੈ। ਉਹਨੇ ਇਹ ਵੀ ਆਖ ਦਿੱਤਾ, ਗੁਰਬਾਣੀ ਵਿੱਚ ਤਾਂ ਇਹ ਲਿਖਿਆ ਹੈ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣੀ ਕਾਜ ਸਵਾਰਨ ਹਾਰ। ਇਹ ਪੀਰ ਨਹੀਂ ਹੋ ਸਕਦੇ। ਸਿੱਖਾਂ ਨੇ ਆਖਿਆ ਵੀ ਪੀਰ ਜੀ ਇਸ ਗੱਲ ਦਾ ਜਵਾਬ ਤਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਹੀ ਦੇ ਸਕਦੇ ਹਨ। ਸਿੱਖਾਂ ਨੇ ਗੁਰੂ ਮਹਾਰਾਜ ਨੂੰ ਜਾ ਕੇ ਆਖਿਆ ਵੀ ਮੇਲੇ ਸ਼ਾਹ ਪੀਰ ਦਾ ਇਹ ਸ਼ੰਕਾ ਹੈ। ਮਹਾਰਾਜ ਕਹਿਣ ਲੱਗੇ ਪੀਰ ਜੀ ਨੂੰ ਸਤਿਕਾਰ ਦੇ ਨਾਲ ਲੈ ਕੇ ਆਓ। ਸਿੱਖ ਮੇਲੇ ਸ਼ਾਹ ਪੀਰ ਨੂੰ ਲੈ ਕੇ ਗਏ, ਅਦਬ ਸਹਿਤ ਮਹਾਰਾਜ ਨੇ ਆਪਣੇ ਕੋਲ ਬਿਠਾਇਆ ਤੇ ਆਖਿਆ ਪੀਰ ਜੀ ਕੀ ਸ਼ੰਕਾ ਹੈ। ਮੇਲੇ ਸ਼ਾਹ ਪੀਰ ਨੇ ਦੱਸ ਦਿੱਤੀ। ਸਤਿਗੁਰੂ ਜੀ ਕਹਿਣ ਲੱਗੇ ਇੱਦਾਂ ਕਰੋ ਪੀਰ ਜੀ, ਇਸ ਗੱਲ ਦਾ ਜਵਾਬ ਅਸਾਂ ਤੁਹਾਨੂੰ ਕੱਲ੍ਹ ਨੂੰ ਦੇਵਾਂਗੇ, ਤੁਸੀਂ ਕਿਰਪਾ ਕਰਕੇ ਇੱਥੇ ਰਾਤ ਵਿਸ਼ਰਾਮ ਕਰੋ, ਤੁਹਾਡੇ ਅਸੀਂ ਆਰਾਮ ਦਾ ਪ੍ਰਬੰਧ ਕਰ ਦਿੰਦੇ ਹਾਂ, ਲੰਗਰ ਦਾ ਪ੍ਰਬੰਧ ਕਰ ਦਿੰਦੇ ਹਾਂ। ਪੀਰ ਜੀ ਰਹਿ ਗਏ, ਰਾਤੀ ਰਹੇ, ਸਵੇਰੇ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਮੈਂ ਰਾਤ ਇੱਥੇ ਇੱਕ ਸੁਪਨਾ ਵੇਖਿਆ ਬੜਾ ਅਜੀਬ। ਸੁਪਨੇ ਦੇ ਵਿੱਚ ਕੀ ਵੇਖਿਆ ਕਿ ਇੱਕ ਸ਼ੇਰ ਆਪਣੀ ਗੁਫਾ ਦੇ ਵਿੱਚ ਨਹੀਂ ਗਿਆ, ਸਰਦੀ ਦੀ ਰੁੱਤ ਬਾਹਰ ਹੀ ਰਿਹਾ ਤੇ ਸਰਦੀ ਦੇ ਕਾਰਨ ਉਸ ਨੇ ਪ੍ਰਾਣ ਤਿਆਗ ਦਿੱਤੇ ਤੇ ਉਸ ਨੂੰ ਫਿਰ ਸਵਰਗ ਦਾ ਸੁੱਖ ਪ੍ਰਾਪਤ ਹੋਇਆ। ਮਹਾਰਾਜ ਕਹਿਣ ਲੱਗੇ, ਪੀਰ ਜੀ, ਇਹ ਤੁਹਾਡੇ ਸਵਾਲ ਦਾ ਜਵਾਬ ਮਿਲਿਆ ਹੈ ਤੁਹਾਨੂੰ। ਮੇਲੇ ਸ਼ਾਹ ਪੀਰ ਕਹਿਣ ਲੱਗਿਆ, ਮੈਨੂੰ ਇਸ ਗੱਲ ਦਾ ਪਤਾ ਨਹੀਂ ਚੱਲਿਆ ਵੀ ਮੇਰੇ ਸਵਾਲ ਦਾ ਕੀ ਜਵਾਬ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਇਹ ਨਗਰ ਵਿੱਚ ਇਹੋ ਜਿਹੇ ਸਿੱਖ ਯੋਧੇ ਰਹਿਣਗੇ, ਸ਼ੇਰ ਬੱਬਰ ਸ਼ੇਰ, ਜਿਹੜੇ ਦੁਖਿਆਰਿਆਂ ਨੂੰ ਆਪਣੇ ਘਰ ਵਿੱਚ ਵਾੜ ਕੇ ਬਾਹਰ ਖੜ ਕੇ ਉਹਨਾਂ ਦੀ ਰੱਖਿਆ ਕਰਨਗੇ, ਭਾਵੇਂ ਉਹਨਾਂ ਦੀ ਜਾਨ ਚਲੀ ਜਾਏਗੀ, ਪਰ ਜਿਹੜਾ ਇਸ ਨਗਰੀ ਵਿੱਚ ਇੱਕ ਵਾਰੀ ਆ ਜਾਏਗਾ ਉਸ ਦੀ ਜਾਨ ਨੂੰ ਕੋਈ ਖਤਰਾ ਨਹੀਂ ਆ ਸਕਦਾ। ਫਿਰ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਇਹੋ ਜਿਹੇ ਬੱਬਰ ਸ਼ੇਰ ਪੈਦਾ ਕੀਤੇ, ਜਿਹੜਾ ਵੀ ਦੁਖਿਆਰਾ ਆਇਆ ਉਹਨਾਂ ਬੱਬਰ ਸ਼ੇਰਾਂ ਨੇ ਆਪਣੀਆਂ ਜਾਨਾਂ ਤਾਂ ਕੁਰਬਾਨ ਕਰ ਦਿੱਤੀਆਂ, ਪਰ ਜਿਹੜਾ ਸ਼ਰਨ ਵਿੱਚ ਆ ਗਿਆ ਉਸ ਦੀ ਲਾਜ ਰੱਖੀ, ਉਸ ਨੂੰ ਦੁਬਾਰਾ ਦੁੱਖ ਨਹੀਂ ਆਣ ਦਿੱਤਾ। ਭਾਵੇਂ ਕਸ਼ਮੀਰ ਤੋਂ ਚੱਲ ਕੇ ਪੰਡਿਤ ਆਏ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ, ਸਤਿਗੁਰੂ ਜੀ ਨੇ ਇਹੋ ਜਿਹੀ ਬਾਂਹ ਪਕੜੀ, ਆਪਾਂ ਕੁਰਬਾਨ ਕਰ ਦਿੱਤਾ ਹਿੰਦੂ ਧਰਮ ਨੂੰ ਬਚਾਉਣ ਦੇ ਲਈ। ਪਰ ਮਹਾਰਾਜ ਨੇ ਇਹ ਗੱਲ ਜੋ ਕਹਿ ਦਿੱਤੀ ਸੀ ਨਾ ਮੇਲੇ ਸ਼ਾਹ ਨੂੰ, ਉਹ ਨਿਭਾਈ। ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ, ਬਾਂਹ ਨਾ ਛੋਡੀ ਹੈ। ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋਡੀਏ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਦੇਖੋ, ਔਰੰਗਜ਼ੇਬ ਬਾਦਸ਼ਾਹ ਦਾ ਇਹ ਹੁਕਮ ਨਹੀਂ ਸੀ ਸਿੱਖ ਗੁਰਦੁਆਰਿਆਂ ਨੂੰ ਢਾ ਦਿੱਤਾ ਜਾਏ, ਔਰੰਗਜ਼ੇਬ ਬਾਦਸ਼ਾਹ ਦਾ ਇਹ ਹੁਕਮ ਨਹੀਂ ਸੀ ਵੀ ਸਿੱਖ ਸਿਧਾਂਤਾਂ ਨੂੰ ਖਤਮ ਕਰ ਦਿੱਤਾ ਜਾਏ, ਸਿਰਫ ਹੁਕਮ ਸੀ ਹਿੰਦੂ ਮੰਦਿਰ ਢਾ ਦਿੱਤੇ ਜਾਣ, ਜਨੇਊ ਉਤਾਰ ਦਿੱਤੇ ਜਾਣ, ਬੋਧੀਆਂ ਕੱਟ ਦਿੱਤੀਆਂ ਜਾਣ। ਔਰ ਉਹਨੇ ਹੁਕਮ ਕੀਤਾ ਹੀ ਨਹੀਂ, ਹੁਕਮ ਕਰਕੇ ਵਿਖਾਇਆ, ਮੰਦਿਰ ਢਾਏ, ਬੋਧੀਆਂ ਕੱਟੀਆਂ, ਜਨੇਊ ਉਤਾਰੇ। ਪਰ ਜਦੋਂ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਿਤ ਆਏ ਤਾਂ ਸਾਹਿਬਾਂ ਨੇ ਪਹਿਲਾਂ ਤਾਂ ਇਹੀ ਗੱਲ ਆਖੀ ਨਾ ਵੀ ਤੁਹਾਡਾ ਧਰਮ ਬਚ ਸਕਦਾ ਹੈ ਜੇ ਤੁਹਾਡੇ ਵਿੱਚੋਂ ਕੋਈ ਕੁਰਬਾਨੀ ਦੇਵੇ। ਧਰਮ ਬਚਾਉਣਾ ਚਾਹੁੰਦੇ ਸੀ ਕਸ਼ਮੀਰੀ ਪੰਡਿਤ, ਪਰ ਧਰਮ ਬਚਾਉਣ ਲਈ ਆਪਣੀ ਕੁਰਬਾਨੀ ਦੇਣ ਲਈ ਤਿਆਰ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਆਪ ਹੀ ਆਪਾ ਵਾਰਿਆ, ਕੁਰਬਾਨੀ ਦਿੱਤੀ। ਭਾਵੇਂ ਅੱਜ ਕਈ ਫਿਰਕਾ ਪ੍ਰਸਤ ਲੋਕ ਇਸ ਗੱਲ ਤੋਂ ਮੁਨਕਰ ਨੇ, ਜਦੋਂ ਸਾਹਿਬਜ਼ਾਦਿਆਂ ਛੋਟਿਆਂ ਜੀ ਦੀ ਸ਼ਹੀਦੀ ਹੋ ਰਹੀ ਸੀ, ਸਾਹਿਬਜ਼ਾਦਿਆਂ ਨੇ ਵੀ ਸੂਬੇ ਸਰਾਂ ਵਜ਼ੀਰ ਖਾਨ ਨੂੰ ਇਹੀ ਜਵਾਬ ਦਿੱਤਾ ਸੀ, ਸੱਚ ਕੋ ਮਿਟਾਓਗੇ ਤੋ ਮਿਟ ਜਾਓਗੇ ਜਹਾਨ ਸੇ, ਡਰਤਾ ਨਹੀਂ ਅਕਾਲ ਸ਼ਹਿਨ ਸ਼ਾਹ ਕੀ ਸ਼ਾਨ ਸੇ। ਅੱਜ ਵੀ ਜੇ ਇਸ ਸੱਚ ਨੂੰ ਕੋਈ ਮਿਟਾਉਣ ਦਾ ਯਤਨ ਕਰੇਗਾ, ਇਸ ਸੱਚ ਨੂੰ ਮਿਟਾਉਣ ਵਾਲਾ ਆਪ ਮਿਟ ਜਾਏਗਾ, ਪਰ ਇਹ ਸੱਚ ਜੁਗੋ ਜੁਗ ਟਲ ਰਹੇਗਾ ਕਿ ਤੇਗ ਬਹਾਦਰ ਹਿੰਦ ਦੀ ਚਾਦਰ। ਇਸ ਤੋਂ ਉਪਰੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾਂ ਆਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਆਨੰਦਪੁਰ ਨਗਰ ਦੀ ਸੁਰੱਖਿਆ ਦੇ ਲਈ 5 ਕਿਲੇ ਬਣਾਏ, ਕੇਸਗੜ੍ਹ, ਆਨੰਦਗੜ੍ਹ, ਹੋਲਗੜ੍ਹ, ਫਤਿਹਗੜ੍ਹ, ਲੋਹਗੜ੍ਹ। ਤੁਸੀਂ ਪਹਿਲਾਂ ਆਪਾਂ ਦੁਨਿਆਵੀ ਬਣਤਰ ਵੱਲ ਨਿਗਾਹ ਮਾਰਦੇ ਹਾਂ, ਆਨੰਦਪੁਰ ਸਾਹਿਬ ਨੂੰ ਜਾਣਾ ਹੋਏ ਤਾਂ ਦੋ ਰਸਤੇ ਨੇ, ਇੱਕ ਹੁਸ਼ਿਆਰਪੁਰ ਦਾ, ਇੱਕ ਕੀਰਤਪੁਰ ਸਾਹਿਬ ਦਾ। ਇਹਦਾ ਭਾਵ ਕੀ ਹੈ ਕਿ ਜੇ ਕਿਸੇ ਨੇ ਆਨੰਦਪੁਰ ਦੀ ਨਗਰੀ ਵਿੱਚ ਪ੍ਰਵੇਸ਼ ਕਰਨਾ ਹੈ, ਜਿਸ ਨੇ ਸਦੀਵ ਤੌਰ 'ਤੇ ਆਨੰਦ ਲੈਣਾ ਹੈ, ਤਾਂ ਉਸ ਨੂੰ ਕੀਰਤੀ ਕਰਨੀ ਪਏਗੀ ਪਰਮਾਤਮਾ ਦੀ। ਜਿਹੜਾ ਪਰਮਾਤਮਾ ਦੀ ਕੀਰਤੀ ਕਰੇਗਾ ਉਹ ਇਸ ਆਨੰਦ ਨੂੰ ਪ੍ਰਾਪਤ ਕਰ ਸਕੇਗਾ। ਦੂਜਾ ਰਸਤਾ ਹੁਸ਼ਿਆਰਪੁਰ ਦਾ। ਹੁਸ਼ਿਆਰਪੁਰ ਨੂੰ ਤਾਂ ਜੋਗਾ ਸਿੰਘ ਗਿਆ ਹੀ ਸੀ, ਅਟਕ ਗਿਆ, ਉਹ ਗੁਰੂ ਮਹਾਰਾਜ ਦੀ ਕਿਰਪਾ ਹੋਈ ਕਿ ਇਹ ਪਾਪ ਕਰਨ ਤੋਂ ਬਚ ਗਿਆ, ਜਿਸ ਦੇ ਸੰਬੰਧ ਵਿੱਚ ਮਹਾਰਾਜ ਨੇ ਆਖਿਆ ਬੁਰੇ ਕੰਮ ਕੋਟ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਅਨੰਦਪੁਰ ਸਾਹਿਬ ਦੀ ਅਵਸਥਾ ਨੂੰ ਪ੍ਰਾਪਤ ਕਰਨ ਲਈ ਹੁਸ਼ਿਆਰੀ ਕੰਮ ਨਹੀਂ ਆਏਗੀ, ਪਰਮਾਤਮਾ ਦੀ ਕੀਰਤੀ ਕੰਮ ਆਏਗੀ। ਪਰਮਾਤਮਾ ਦੀ ਕੀਰਤੀ ਜਿਹੜਾ ਵੀ ਕਰੇਗਾ ਉਸ ਅਨੰਦਪੁਰ ਨਗਰੀ ਵਿੱਚ ਪ੍ਰਵੇਸ਼ ਕਰ ਜਾਏਗਾ। ਅਤੇ ਫਿਰ ਮਹਾਰਾਜ ਨੇ ਕਿਲੇ ਬਣਾਏ ਇਹ ਅਨੰਦਪੁਰ ਨਗਰੀ ਦੇ ਸਦਾ ਆਨੰਦ ਨੂੰ ਬਰਕਰਾਰ ਰੱਖਣ ਦੇ ਲਈ। ਪਹਿਲਾ ਕੇਸਗੜ੍ਹ ਸਾਰੀ ਮਨੁੱਖਤਾ ਲਈ ਉਪਦੇਸ਼ ਹੈ, ਜਿਸਨੇ ਵੀ ਪਰਮਾਤਮਾ ਵਿੱਚ ਭੇਦ ਹੋਣਾ ਹੈ ਉਸ ਨੂੰ ਪਹਿਲਾਂ ਪਰਮਾਤਮਾ ਦੀ ਦਿੱਤੀ ਇਹ ਅਨਮੋਲ ਦਾਤ ਕੇਸਾਂ ਦੀ ਸੰਭਾਲ ਕਰਨੀ ਪਏਗੀ। ਜਿਹੜਾ ਵੀ ਪਰਮਾਤਮਾ ਦੀ ਦਾਤ ਅਨਮੋਲ ਕੇਸਾਂ ਦੀ ਸੰਭਾਲ ਨਹੀਂ ਕਰਦਾ ਉਹ ਪਰਮਾਤਮਾ ਦੇ ਵਿੱਚ ਅਭੇਦ ਨਹੀਂ ਹੋ ਸਕਦਾ, ਕਿਉਂਕਿ ਉਹ ਪਰਮਾਤਮਾ ਦੀ ਰਜ਼ਾ ਹੀ ਨਹੀਂ ਮੰਨ ਰਿਹਾ। ਫਿਰ ਮਹਾਰਾਜ ਨੇ ਫਤਿਹਗੜ੍ਹ ਜਿਸਨੇ ਕੇਸ ਰੱਖ ਲਏ, ਜਿਹੜਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਾ ਕੇ ਮੱਥਾ ਟੇਕ ਕੇ ਕੇਸ ਰੱਖ ਲੈਣ ਦਾ ਪ੍ਰਣ ਕਰ ਲੈਂਦਾ ਹੈ ਉਸ ਦੀ ਇਹ ਪੰਜੇ ਵਿਕਾਰਾਂ 'ਤੇ ਫਿਰ ਫਤਿਹ ਹੋ ਜਾਂਦੀ ਹੈ, ਉਹ ਫਤਿਹਗੜ੍ਹ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਫਿਰ ਇਸੇ ਤਰ੍ਹਾਂ ਹੋਲਗੜ੍ਹ ਜਿੱਥੇ ਹੋਲਾ ਮਹੱਲਾ ਮਹਾਰਾਜ ਨੇ ਸੰਸਾਰ ਤੋਂ ਵੱਖਰੀ ਰੀਤ ਖਾਲਸੇ ਪੰਥ ਨੂੰ ਸੌਂਪੀ, ਫਿਰ ਉਹ ਇੰਨਾ ਤਾਕਤਵਰ ਹੋ ਜਾਂਦਾ ਹੈ ਸ਼ਸਤਰ ਧਾਰਨ ਕਰਕੇ ਕੋਈ ਵੀ ਵਿਕਾਰ ਆਏ, ਦੁਸ਼ਮਣ ਆਏ, ਉਸ ਉੱਤੇ ਵਾਰ ਕਰਕੇ ਆਪਣੇ ਆਨੰਦ ਨੂੰ ਬਰਕਰਾਰ ਰੱਖ ਸਕਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਫਿਰ ਲੋਹਗੜ੍ਹ ਜਿੱਥੇ ਮਹਾਰਾਜ ਦੇ ਸ਼ਸਤਰ ਤਿਆਰ ਹੁੰਦੇ ਸੀ, ਜਿਸ ਸਿੱਖ ਕੋਲ ਵੀ ਮਹਾਰਾਜ ਦੀ ਬਖਸ਼ੀ ਹੋਈ ਕਿਰਪਾਨ ਹੈ, ਇਸ ਨੂੰ ਆਪਾਂ ਤਲਵਾਰ ਨਹੀਂ ਆਖਾਂਗੇ, ਮਹਾਰਾਜ ਨੇ ਕਿਰਪਾਨ ਨਾਂ ਦਿੱਤਾ ਹੈ। ਕਿਰਪਾਨ ਦਾ ਅਰਥ ਹੈ ਕਿਰਪਾ ਦਾ ਘਰ। ਇਹ ਮਿਆਨ ਵਿੱਚੋਂ ਸਿੱਖ ਦੇ ਉਦੋਂ ਨਿਕਲਦੀ ਹੈ ਜਦੋਂ ਕਿਸੇ 'ਤੇ ਕਿਰਪਾ ਕਰਨੀ ਹੁੰਦੀ ਹੈ, ਕਿਸੇ ਦੀ ਗਰੀਬ ਦੀ ਰੱਖਿਆ ਕਰਨੀ ਹੁੰਦੀ ਹੈ ਜਾਂ ਆਪਣੀ ਰੱਖਿਆ ਕਰਨੀ ਹੁੰਦੀ ਹੈ। ਗੁਰੂ ਮਹਾਰਾਜ ਦਾ ਸਿਧਾਂਤ ਇਹੀ ਹੈ, ਸ਼ਸਤਰ ਅਸੀਂ ਪਕੜੇ ਹਨ ਜਾਂ ਸ਼ਸਤਰ ਅਸੀਂ ਸਿੱਖਾਂ ਨੂੰ ਪਕੜਾਏ ਹਨ ਕੇਵਲ ਇਸ ਲਈ ਜਰਵਾਣੇ ਦੀ ਭੱਖਿਆ ਲਈ ਅਤੇ ਆਪਣੀ ਰੱਖਿਆ ਲਈ। ਅਨੰਦਪੁਰ ਸਾਹਿਬ ਦੇ ਵਿੱਚੋਂ ਇਹ ਸਿਧਾਂਤ ਪ੍ਰਗਟ ਹੋਇਆ। ਹੁਸ਼ਿਆਰਪੁਰ ਦਾ ਰਹਿਣ ਵਾਲਾ ਇੱਕ ਦੇਵਦਾਸ ਪੰਡਿਤ, ਇਹਨੇ ਆ ਕੇ ਕਲਗੀਧਰ ਪਿਤਾ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਮੈਂ ਬੇਨਤੀ ਇਹ ਕਰ ਰਿਹਾ ਵੀ ਅਨੰਦਪੁਰ ਸਾਹਿਬ ਨਗਰ ਵਸਾਇਆ, ਇਹਦੇ ਮਨੁੱਖਤਾ ਨੂੰ ਲਾਭ ਕੀ ਪਹੁੰਚੇ। ਦੇਵਦਾਸ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਮੈਂ ਡੋਲਾ ਲੈ ਕੇ ਬਸੀ ਪਿੰਡ ਦੇ ਕੋਲੋਂ ਨਿਕਲ ਰਿਹਾ ਸੀ, ਉੱਥੋਂ ਦੇ ਜਾਬਰ ਖਾਨ ਨੇ ਮੇਰੀ ਘਰਵਾਲੀ ਦਾ ਡੋਲਾ ਖੋਹ ਲਿਆ। ਮੈਂ ਹਿੰਦੂ ਰਾਜੇ ਜਿਹੜੇ ਪਹਾੜੀ ਸੀ ਉਹਨਾਂ ਕੋਲ ਵੀ ਜਾ ਕੇ ਮਿੰਨਤਾਂ ਕੀਤੀਆਂ ਵੀ ਦੇਖੋ ਮੈਂ ਵੀ ਬ੍ਰਾਹਮਣ ਹਾਂ, ਤੁਸੀਂ ਵੀ ਹਿੰਦੂ ਹੋ ਅਤੇ ਮੇਰੀ ਘਰਵਾਲੀ ਦਾ ਡੋਲਾ ਜਾਬਰ ਖਾਨ ਨੇ ਖੋਹ ਲਿਆ, ਮੈਨੂੰ ਦਵਾਓ। ਹਿੰਦੂ ਰਾਜਿਆਂ ਨੇ ਕਹਿੰਦੇ ਮਨਾ ਕਰ ਦਿੱਤਾ ਵੀ ਸਾਡੇ ਵੱਸ ਦੀ ਗੱਲ ਨਹੀਂ। ਕਹਿੰਦੇ ਮੈਂ ਫਿਰ ਹੋਰ ਪੰਚਾਂ ਸਰਪੰਚਾਂ ਕੋਲ ਵੀ ਗਿਆ, ਆਪਣੀ ਨਗਰ ਦੇ ਪੰਚਾਇਤਾਂ ਕੋਲ, ਸਰਪੰਚਾਂ ਕੋਲ, ਕਿਸੇ ਨੇ ਬਾਂਹ ਨਹੀਂ ਪਕੜੀ ਅਤੇ ਹਾਰ ਕੇ ਮੈਂ ਤੁਹਾਡੀ ਸ਼ਰਨ ਆਇਆ ਹਾਂ ਵੀ ਕੋਈ ਸਮਾਂ ਸੀ ਹਿੰਦੂ ਧਰਮ ਨੂੰ ਬਚਾਉਣ ਲਈ ਤੁਸੀਂ ਆਪਣੇ ਪਿਤਾ ਨੂੰ ਤੋਰਿਆ ਅਤੇ ਹੁਣ ਇਹ ਮੇਰਾ ਧਰਮ ਹੈ ਕਿ ਮੇਰੀ ਘਰਵਾਲੀ ਨੂੰ ਤੁਸੀਂ ਸੁਰੱਖਿਆ ਸਹਿਤ ਮੇਰੇ ਕੋਲ ਪਹੁੰਚਾਓ। ਮਹਾਰਾਜ ਨੇ ਉਸੇ ਵੇਲੇ ਆਪਣੇ ਸਭ ਤੋਂ ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਦੀ ਡਿਊਟੀ ਲਗਾਈ। ਕਹਿਣ ਲੱਗੇ ਅਜੀਤ ਸਿੰਘ 100 ਸਿੰਘਾਂ ਨੂੰ ਲੈ ਕੇ ਜਾ ਤਾਂ ਇਸ ਬ੍ਰਾਹਮਣ ਦੀ ਘਰਵਾਲੀ ਨੂੰ ਛੁਡਾ ਕੇ ਲਿਆ। ਅਜੀਤ ਸਿੰਘ ਨੇ ਆਖਿਆ ਦੇਵਦਾਸ ਨੂੰ, ਪੰਡਿਤ ਜੀ ਤੁਸੀਂ ਨਾਲ ਚੱਲੋ, ਤੁਸੀਂ ਆਪਣੀ ਘਰਵਾਲੀ ਸਿਆਣ ਲਵੋਗੇ। ਉਹ ਡਰ ਗਿਆ। ਅਜੀਤ ਸਿੰਘ ਜੀ ਕਹਿਣ ਲੱਗੇ ਤੇਰੀ ਜਾਨ ਨੂੰ ਕੋਈ ਖਤਰਾ ਨਹੀਂ, ਇਸ ਅਨੰਦਪੁਰ ਦੇ ਵਿੱਚ ਇਹੋ ਜਿਹੇ ਬੱਬਰ ਸ਼ੇਰ ਪੈਦਾ ਨੇ ਆਪਣੀ ਜਾਨ ਕੁਰਬਾਨ ਕਰ ਦੇਣਗੇ, ਪਰ ਤੇਰੀ ਜਾਨ ਨੂੰ ਕੋਈ ਖਤਰਾ ਨਹੀਂ ਪੈਦਾ ਹੋ ਸਕਦਾ, ਤੂੰ ਸਾਡੇ ਨਾਲ ਚੱਲ, ਬਸ ਇਸ ਲਈ ਕੇਵਲ ਅਤੇ ਕੇਵਲ ਤੂੰ ਆਪਣੀ ਘਰਵਾਲੀ ਪਹਿਚਾਣ ਲਈ। ਦੇਵਦਾਸ ਨੂੰ ਨਾਲ ਲਿਆ ਅਜੀਤ ਸਿੰਘ ਜੀ ਨੇ, ਜਾ ਕੇ ਜਾਬਰ ਖਾਨ ਦੀ ਹਵੇਲੀ ਘੇਰ ਲਈ। ਸਿੰਘਾਂ ਨੇ ਦਰਵਾਜ਼ਾ ਤੋੜ ਕੇ ਅੰਦਰ ਪ੍ਰਵੇਸ਼ ਕੀਤਾ देवदास ने अपनी घरवाली पहचान ली। उसकी घरवाली सत्कार के नाल सिंह ने घोड़े ते बिठाया। जाबर खां पिछा हाथ बन के घोड़े ते बिठा के आनंदपुर साहब लिया। आनंदपुर साहब लिया के साहबजादा जीत सिंह ने महाराज के सामने पेश कर दिता। महाराज हुण इसनू दसो बन की सजा की दिती जाए। साहबां ने फिर आखिया जे इसनू अज छड़ दिता तो यहो जे जाबर खां होर भी यहो जे पाप करनगे, उन्हां अंदर जुरत होर आ जाएगी। साहबां ने आखे अज पहला कम है इसनू सजा दिती जाए, सजाए मौत। महाराज ने जाबर खां नू आखिया इसनू जमीन विच अद्धा गड़ दिओ अद्धा बाहर रखो, तो फिर तीर मार मार के इस नूं सजाए मौत दिती जाए। जाबर खां नूं सजाए मौत दिती ते देवदास नूं उहदी घरवाली उहदे हवाले कीती। नगर निवासियां ने परवान नहीं कीता इह घरवाली इहदी एक मुसलमान दे घर रह के आई है। महाराज ने आखिया असी इस नूं लै के आए हाँ, ਤੁਹਾਡੇ ਅੰਦਰ ਕਿਸੇ ਦੇ ਅੰਦਰ ਹਿੰਮਤ ਨਹੀਂ ਸੀ ਇਸ ਨੂੰ ਛੁਡਾ ਸਕਦੇ। ਬਰਾਤੀ ਸੱਜਣ ਵੀ ਡਰ ਕੇ ਭੱਜ ਗਏ ਸੀ ਤੁਹਾਡੇ ਜਿਹੜੇ ਨਾਲ ਗਏ ਸੀ, ਅਤੇ ਤੁਹਾਨੂੰ ਇਹ ਕਬੂਲ ਕਰਨੀ ਪਏਗੀ। ਪਰ ਅੱਗੋਂ ਦੇਵਦਾਸ ਦੀ ਘਰਵਾਲੀ ਨੇ ਆਖਿਆ ਮਹਾਰਾਜ ਹੁਣ ਮੈਂ ਤੁਹਾਡੇ ਚਰਨਾਂ ਵਿੱਚ ਰਹਾਂਗੀ। ਦੇਵਦਾਸ ਨੇ ਆਖਿਆ ਮਹਾਰਾਜ ਮੈਂ ਵੀ ਹੁਣ ਆਪਣੀ ਘਰਵਾਲੀ ਸਮੇਤ ਤੁਹਾਡੇ ਚਰਨਾਂ ਵਿੱਚ ਰਹਾਂਗਾ, ਇੱਥੇ ਮੈਂ ਉਹਨਾਂ ਬੱਬਰ ਸ਼ੇਰਾਂ ਦੀ ਸੇਵਾ ਕਰਾਂਗਾ ਜਿਨ੍ਹਾਂ ਨੇ ਮੇਰੀ ਇੱਜ਼ਤ ਬਚਾਈ ਹੈ। ਅਤੇ ਜੇ ਮੈਂ ਫਿਰ ਚਲਾ ਗਿਆ ਇਹ ਨਗਰ ਨਿਵਾਸੀਆਂ ਵਿੱਚ, ਇਹ ਪਹਾੜੀ ਹਿੰਦੂ ਰਾਜਿਆਂ ਵਿੱਚ ਇੰਨੀ ਜ਼ਰੂਰਤ ਨਹੀਂ ਕਿ ਫਿਰ ਜਾਬਰ ਖਾਂ ਵਰਗਿਆਂ ਤੋਂ ਮੇਰੀ ਕੋਈ ਇੱਜ਼ਤ ਬਚਾ ਸਕਣ, ਇਸ ਲਈ ਮੈਂ ਹੁਣ ਸਦੀਵ ਤੌਰ 'ਤੇ ਇੱਥੇ ਹੀ ਰਹਾਂਗਾ। ਅਤੇ ਫਿਰ ਇਹ ਦੇਵਦਾਸ ਆਪਣੇ ਘਰਵਾਲੀ ਸਮੇਤ ਸਦੀਵ ਆਨੰਦਪੁਰ ਸਾਹਿਬ ਹੀ ਰਿਹਾ ਅਤੇ ਇੱਥੇ ਰਹਿ ਕੇ ਮਹਾਰਾਜ ਦੀ ਗੁਰਸਿੱਖਾਂ ਦੀ ਸੇਵਾ ਕਰਕੇ ਇਸਨੇ ਜੀਵਨ ਸਫਲ ਕੀਤਾ। ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਗੁਰੂ ਤੇਗ ਬਹਾਦਰ ਸਾਹਿਬ ਨੇ ਨਗਰ ਵਸਾਇਆ, ਮਹਾਰਾਜ ਨੇ ਖਾਲਸਾ ਪੰਥ ਇੱਥੇ ਸਾਜਿਆ, ਫਿਰ ਹੋਲਾ ਮਹੱਲਾ ਜਿਹੜਾ ਆਪਾਂ ਸ਼ਸਤਰਧਾਰੀ ਰੂਪ ਦੇ ਵਿੱਚ ਮਨਾਉਂਦੇ ਹਾਂ ਉਹ ਇੱਥੇ ਪਿਰਤ ਸ਼ੁਰੂ ਕੀਤੀ। ਖਾਲਸਾ ਸ਼ਸਤਰਧਾਰੀ ਹੋਵੇ, ਤਿਆਰ ਬਰਤਿਆਰ ਹੋਵੇ, ਜਦੋਂ ਵੀ ਕੋਈ ਕਿਤੇ ਜ਼ੁਲਮ ਹੋਏ ਉਸਦੇ ਵਿਰੁੱਧ ਆਵਾਜ਼ ਉਠਾਏ। ਇਹ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਖਾਲਸੇ ਦੇ ਅੰਦਰ ਇਹੋ ਜਿਹੀ ਸ਼ਕਤੀ ਭਰੀ। ਵੇਖੋ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੇ ਹਿੰਦੂ ਰਾਜੇ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੂੰ ਇੱਕ ਥਾਂ ਬਿਠਾ ਕੇ ਮੀਟਿੰਗ ਕੀਤੀ। ਮਹਾਰਾਜ ਨੇ ਲੈਕਚਰ ਦਿੱਤਾ, ਉਪਦੇਸ਼ ਦਿੱਤਾ, ਤੁਹਾਡੇ ਕੋਲ ਫੌਜਾਂ ਵੀ ਨੇ, ਤੁਹਾਡੇ ਕੋਲ ਰਾਜ ਭਾਗ ਦੀ ਸ਼ਕਤੀ ਹੈ, ਤੁਹਾਡੇ ਕੋਲ ਹਥਿਆਰ ਨੇ, ਤੁਹਾਡੇ ਕੋਲ ਕਿਲੇ ਨੇ, ਤੁਸੀਂ ਸਾਰੇ ਹਿੰਦੂ ਰਾਜੇ ਇਕੱਠੇ ਹੋ ਕੇ ਔਰੰਗਜ਼ੇਬ ਦੀ ਇਸ ਜ਼ੁਲਮ ਖਿਲਾਫ ਨੀਤੀ ਦੇ ਖਿਲਾਫ ਆਵਾਜ਼ ਕਿਉਂ ਨਹੀਂ ਉਠਾਉਂਦੇ, ਤੁਸੀਂ ਮੇਰਾ ਸਾਥ ਦਿਓ। ਮਹਾਰਾਜ ਨੇ ਆਖਿਆ ਇਸ ਜ਼ੁਲਮ ਨੂੰ ਮਿਟਾਇਆ ਜਾਏ ਤਾਂ ਕਿ ਹਿੰਦੁਸਤਾਨ ਦੇ ਅੰਦਰ ਮੰਦਰਾਂ ਨੂੰ ਨਾ ਤੋੜਿਆ ਜਾ ਸਕੇ, ਤੁਹਾਡੇ ਜਨੇਊ ਨਾ ਲਾਏ ਜਾ ਸਕਣ, ਤੁਹਾਡੀਆਂ ਬੋਧੀਆਂ ਨਾ ਕੱਟੀਆਂ ਜਾ ਸਕਣ। ਪਰ ਇਹਨਾਂ ਦੀ ਅਣਖ ਇੰਨੀ ਮਰ ਚੁੱਕੀ ਸੀ, ਕਿਸੇ ਨੇ ਗੁਰੂ ਸਾਹਿਬ ਦਾ ਸਾਥ ਨਹੀਂ ਦਿੱਤਾ ਅਤੇ ਸਗੋਂ ਗੁਰੂ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਸਰਕਾਰਾਂ ਨਾਲ ਮੱਥਾ ਲਾ ਕੇ ਕੌਣ ਲਾਹਾ ਖੜ ਸਕਦਾ ਹੈ, ਨੁਕਸਾਨ ਹੀ ਹੋਏਗਾ, ਤੁਸੀਂ ਚੁੱਪ ਕਰਕੇ ਬਹਿ ਜਾਓ ਮਹਾਰਾਜ ਨੂੰ ਕਹਿਣ ਲੱਗੇ। ਮਹਾਰਾਜ ਕਹਿਣ ਲੱਗੇ ਖਾਲਸੇ ਦਾ ਧਰਮ ਨਹੀਂ ਜ਼ੁਲਮ ਖਿਲਾਫ ਚੁੱਪ ਕਰਕੇ ਬੈਠ ਜਾਏ, ਤੁਸੀਂ ਸਾਥ ਦੇਵੋ ਭਾਵੇਂ ਨਾ ਦੇਵੋ। ਦੇਖੋ ਇਹਨਾਂ ਕੋਲ ਰਾਜ ਸੀ, ਸ਼ਕਤੀ ਵੀ ਸੀ, ਜ਼ੁਲਮ ਖਿਲਾਫ ਤਲਵਾਰ ਤਾਂ ਕੀ ਉਠਾਉਣੀ ਔਰੰਗਜ਼ੇਬ ਦੇ ਵਿਰੁੱਧ। ਇਹਨਾਂ ਨੇ ਇਕੱਠੇ ਹੋ ਕੇ ਐਪਲੀਕੇਸ਼ਨ ਲਿਖ ਕੇ ਸਾਰਿਆਂ ਨੇ ਸਾਈਨ ਕਰਕੇ ਵੀ ਨਹੀਂ ਔਰੰਗਜ਼ੇਬ ਨੂੰ ਕਦੇ ਦਿੱਤੇ ਵੀ ਤੁਸੀਂ ਸਾਡੇ ਮੰਦਰ ਨਾ ਢਾਓ, ਸਾਡੀ ਬੋਧੀਆਂ ਨਾ ਕੱਟੋ, ਸਾਡੇ ਜਨੇਊ ਨਾ ਲਾਓ। ਐਪਲੀਕੇਸ਼ਨ ਸਾਈਨ ਕਰਕੇ ਦੇਣ ਦੀ ਵੀ ਇਹਨਾਂ ਅੰਦਰ ਜ਼ਰੂਰਤ ਨਹੀਂ ਸੀ, ਪਰ ਗੁਰੂ ਮਹਾਰਾਜ ਨੇ ਖਾਲਸੇ ਦੇ ਅੰਦਰ ਇਹੋ ਜਿਹੀ ਗੁੜ੍ਹਤੀ ਭਰੀ, ਅੰਮ੍ਰਿਤ ਛਕਾ ਕੇ ਇਹੋ ਜਿਹੀ ਅਣਖ ਭਰੀ ਕਿ ਖਾਲਸੇ ਨੇ ਆਪਣਾ ਧਰਮ ਵੀ ਬਚਾਇਆ ਅਤੇ ਫਿਰ ਜਿਹੜਾ ਵੀ ਹਮਲਾਵਰ ਹੋ ਕੇ ਆਇਆ ਉਸ ਦੇ ਵੀ ਦੰਦ ਖੱਟੇ ਕਰਕੇ ਭੇਜੇ। ਮਹਾਰਾਜ ਨੇ ਆਨੰਦਪੁਰ ਸਾਹਿਬ ਦੇ ਤਕਰੀਬਨ 14 ਲੜਾਈਆਂ ਲੜੀਆਂ, ਸਾਰੀਆਂ ਵਿੱਚ ਜਿੱਤ ਪ੍ਰਾਪਤ ਕੀਤੀ। ਹਿੰਦੂ ਰਾਜੇ ਅੱਖਾਂ ਅੱਡ ਕੇ ਦੇਖਦੇ ਰਹਿ ਗਏ। ਵੀ ਇੰਨੀ ਤਾਕਤ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਸਮੇਂ ਦੀ ਸਰਕਾਰ ਜਿਹੜੀ ਵੀ ਆਈ ਹਰਾ ਕੇ ਭਜਾਇਆ। ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਉਹ ਆਨੰਦਪੁਰ ਸਾਹਿਬ ਦਾ 350 ਸਾਲਾ ਖਾਲਸਾ ਪੰਥ ਔਰ ਖਾਲਸਾ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅੱਜ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਇਹ ਇਤਿਹਾਸਕ ਦਿਹਾੜਾ ਬੜੀ ਧੂਮਧਾਮ ਨਾਲ ਮਨਾ ਰਹੀ ਹੈ। ਇਸ ਤੋਂ ਸਾਨੂੰ ਇੱਕ ਪ੍ਰੇਰਨਾ ਮਿਲਦੀ ਹੈ, ਅਸੀਂ ਆਨੰਦਪੁਰ ਦੇ ਵਾਸੀ ਹਾਂ। ਧਾਰਮਿਕ ਤੌਰ 'ਤੇ ਸਾਡਾ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਸਾਡੇ ਸਤਿਕਾਰਯੋਗ ਮਾਤਾ ਧਾਰਮਿਕ ਤੌਰ 'ਤੇ ਮਾਤਾ ਸਾਹਿਬ ਕੌਰ ਜੀ ਹਨ, ਅਸੀਂ ਸਾਰੇ ਆਨੰਦਪੁਰ ਦੇ ਵਾਸੀ ਹਾਂ। ਪਰ ਇੱਕ ਵਿਚਾਰਕ ਤੌਰ 'ਤੇ ਬੇਨਤੀ ਕਰਨ ਲੱਗਿਆ ਹਾਂ, ਅਧਿਆਤਮਿਕ ਤੌਰ 'ਤੇ ਵੀ ਅਸੀਂ ਆਨੰਦਪੁਰ ਸਾਹਿਬ ਦੇ ਵਾਸੀ ਬਣਨਾ ਹੈ। ਖਾਲਸਾ ਪੰਥ ਜਿੱਥੇ ਵੀ ਰਹੇ, ਅਮਰੀਕਾ, ਕਨੇਡਾ, ਇੰਗਲੈਂਡ, ਭਾਰਤ, ਜਿੱਥੇ ਮਰਜ਼ੀ ਰਹੇ ਖਾਲਸਾ, ਉਸ ਦੇ ਕੋਲ ਇਹ ਆਨੰਦ ਜ਼ਰੂਰ ਹੋਣਾ ਚਾਹੀਦਾ ਹੈ, ਤਾਂ ਹੀ ਉਹ ਆਨੰਦਪੁਰ ਸਾਹਿਬ ਦਾ ਵਾਸੀ ਬਣ ਸਕਦਾ ਹੈ। ਔਰ ਜਦੋਂ ਵੀ ਕਿਤੇ ਸਾਨੂੰ ਸਮਾਂ ਮਿਲੇ ਤਾਂ ਜਿਵੇਂ ਆਪਾਂ ਦੇਸ਼ਾਂ ਵਿਦੇਸ਼ਾਂ 'ਚੋਂ ਵੀ ਜਦੋਂ ਵੀ ਆਉਂਦੇ ਹਾਂ, ਹਰਿਮੰਦਰ ਸਾਹਿਬ ਜ਼ਰੂਰ ਮੱਥਾ ਟੇਕਦੇ ਹਾਂ। ਮੈਂ ਬੇਨਤੀ ਕਰਾਂਗਾ ਕਿ ਆਨੰਦਪੁਰ ਸਾਹਿਬ ਵੀ ਜ਼ਰੂਰ ਜਾਇਆ ਕਰੋ, ਕਿਉਂਕਿ ਉਹ ਸਾਡਾ ਨਗਰ ਹੈ, ਅਸੀਂ ਸਾਰੇ ਆਨੰਦਪੁਰ ਸਾਹਿਬ ਦੇ ਵਾਸੀ ਹਾਂ। ਅਤੇ ਇਸ ਆਨੰਦ ਨੂੰ ਅਸੀਂ ਰੂਹਾਨੀਅਤ ਦੇ ਤੌਰ 'ਤੇ ਵੀ ਬਰਕਰਾਰ ਕਰਕੇ ਰੱਖਣਾ ਹੈ, ਤਾਂ ਕਿ ਇਹ ਸਦੀਵ ਆਨੰਦ ਸਾਡਾ ਬਣਿਆ ਰਹੇ। ਪਰ ਪਰਮਾਤਮਾ ਦੀ ਕੀਰਤੀ ਤੋਂ ਬਗੈਰ, ਗੁਰੂ ਬਾਣੀ ਤੋਂ ਬਿਨਾਂ, ਗੁਰੂ ਜਸ ਤੋਂ ਬਿਨਾਂ ਇਹ ਆਨੰਦ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ। ਇਸ ਕਰਕੇ ਉਹਨਾਂ ਦਾ ਆਨੰਦ ਖਰਾਬ ਹੁੰਦਾ ਹੈ ਜਿਹੜੇ ਮਾਇਆ ਦੇ ਮੋਹ ਵਿੱਚ ਫਸ ਜਾਂਦੇ ਹਨ, ਉਹ ਫਿਰ ਪਾਪਾਂ ਵੱਲ ਤੁਰ ਪੈਂਦੇ ਨੇ, ਉਹਨਾਂ ਦਾ ਆਨੰਦ ਖਰਾਬ ਹੋ ਜਾਂਦਾ ਹੈ। ਅਤੇ ਫਿਰ ਅਜਿਹੇ ਲੋਕ ਹੀਰੇ ਵਰਗੇ ਇਸ ਮਿਲੇ ਹੋਏ ਜਨਮ ਨੂੰ ਬਰਬਾਦ ਕਰ ਜਾਂਦੇ ਹਨ।
ਲੋਭ ਲਹਿਰ ਕੋ ਬਿਗਸ ਫੂਲ ਬੈਠਾ।
ਜਿਵੇਂ ਪਾਣੀ ਦੀ ਲਹਿਰ ਆਏ ਨਾ, ਦੇਖੋ ਪਿੱਛੇ ਸੁਨਾਮੀ ਲਹਿਰਾਂ ਆਈਆਂ, ਕਿੰਨਾ ਨੁਕਸਾਨ ਕੀਤਾ। ਲੋਭ ਦੀ ਲਹਿਰ ਵੀ ਜਦੋਂ ਮਨੁੱਖ ਦੇ ਹਿਰਦੇ ਵਿੱਚ ਪੈਦਾ ਹੋ ਜਾਂਦੀ ਹੈ, ਤਾਂ ਇਹਦੇ ਜਿਹੜੇ ਦੈਵੀ ਗੁਣ ਨੇ, ਸੱਤ, ਸੰਤੋਖ, ਦਇਆ, ਧਰਮ ਅਤੇ ਧੀਰਜ, ਇਹ ਪੰਜ ਦੈਵੀ ਗੁਣ ਨੇ। ਲੋਭ ਦੀ ਲਹਿਰ ਇਹਨਾਂ ਪੰਜੇ ਦੈਵੀ ਗੁਣਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਇਸ ਲਈ ਇਸ ਲੋਭ ਦੀ ਲਹਿਰ ਤੋਂ ਵੀ ਬਚਣਾ ਹੈ। ਮਹਾਰਾਜ ਆਖਦੇ ਹਨ, ਪਰ ਜਦੋਂ ਲੋਭ ਦੀ ਲਹਿਰ ਪੈਦਾ ਹੁੰਦੀ ਹੈ, ਮਨੁੱਖ ਬੜਾ ਖੁਸ਼ ਹੋ ਜਾਂਦਾ ਹੈ, ਮਾਇਆ ਦੇ ਵੱਲ ਉਹਦਾ ਮਨ ਦੌੜਦਾ ਹੈ। ਅਤੇ ਮਾਇਆ ਕਮਾਉਣ ਦੇ ਲਈ, ਧਰਮ ਦੀ ਕਿਰਤ ਕਰਕੇ ਤਾਂ ਕਮਾਉਣੀ ਜਾਇਜ਼ ਹੈ, ਪਰ ਨਜਾਇਜ਼ ਤਰੀਕਿਆਂ ਦੇ ਨਾਲ ਵੀ ਮਨੁੱਖ ਕਮਾਉਂਦਿਆਂ ਖੁਸ਼ ਹੁੰਦਾ ਹੈ। ਅਤੇ ਇਸ ਖੁਸ਼ੀ ਦੇ ਵਿੱਚ ਮਹਾਰਾਜ ਆਖਦੇ ਨੇ, ਫੁੱਲ ਕੇ ਬੈਠਦਾ, ਯਾਨੀ ਕਿ ਫੁੱਲ ਦੇ ਵਾਂਗ ਖਿੜ ਜਾਂਦਾ ਹੈ।
ਸਾਧ ਜਨਾ ਕਾ ਦਰਸਨ ਡੀਠਾ।
ਸਾਧ ਜਨਾ ਕਾ ਦਰਸ ਨਾ ਡੀਠਾ। ਇੱਥੇ ਮੈਂ ਥੋੜ੍ਹਾ ਵਿਆਕਰਨ ਪੱਖ ਆਪ ਨਾਲ ਸਾਂਝਾ ਕਰ ਦੇਵਾਂ। ਦਰਸ ਦੇ ਸੱਸੇ ਨੂੰ ਔਂਕੜ ਹੈ। ਆਪ ਜੀ ਜੇ ਕਦੇ ਪਾਠ ਕਰਨਾ ਵੇਖ ਲੈਣਾ, 738 ਅੰਗ ਹੈ। ਦਰਸ ਦੇ ਸੱਸੇ ਨੂੰ ਔਂਕੜ ਹੈ, ਇਸ ਲਈ ਜਿਹੜਾ ਅੱਗੇ ਨੰਨਾ ਹੈ ਇਹ ਦਰਸ ਤੋਂ ਅਲੱਗ ਹੋ ਜਗਿਆ ਨਿਯਮ ਮੁਤਾਬਕ। ਭਾਈ ਸਾਹਿਬ ਨੇ ਇਸੇ ਤਰ੍ਹਾਂ ਪਾਠ ਪੜਿਆ, ਸਾਧ ਜਨਾ ਕਾ ਦਰਸ ਨਾ ਡਿੱਠਾ। ਜੇ ਸੱਸੇ ਨੂੰ ਔਂਕੜ ਨਾ ਹੁੰਦਾ ਤਾਂ ਨੰਨਾ ਸੱਸੇ ਨਾਲ ਜੁੜ ਜਾਣਾ ਸੀ, ਦਰਸ਼ਨ ਪਾਠ ਹੋਣਾ ਸੀ। ਇੱਥੇ ਸੱਸੇ ਨੂੰ ਔਂਕੜ ਹੈ, ਇਹਦਾ ਅਰਥ ਹੈ ਮਾਇਆ ਦੇ ਮੋਹ ਦੇ ਵਿੱਚ ਤਾਂ ਤੂੰ ਫੁੱਲਿਆ ਬੈਠਾ ਰਹਿੰਦਾ ਹੈ, ਕਦੇ ਵੀ ਸਾਜਨਾ ਦਾ ਦਰਸ਼ਨ ਨਹੀਂ ਕਰਦਾ, ਸਾਜਨਾ ਦਾ ਦਰਸ਼ਨ ਨਹੀਂ ਦੇਖਦਾ ਜਾ ਕੇ, ਜਿੱਥੋਂ ਤੇਰੀ ਲੋਭ ਲਹਿਰ ਨੂੰ ਜੋ ਪੈਦਾ ਹੁੰਦੀ ਹੈ ਉਸ ਨੂੰ ਵਿਨਾਸ਼ ਹੋਣਾ ਹੈ, ਨਾਸ਼ ਹੋਣਾ ਹੈ, ਉਹਨਾਂ ਸਾਜਨਾ ਦਾ ਦਰਸ਼ਨ ਤੂੰ ਕਦੇ ਕਰਦਾ ਨਹੀਂ ਹੈ।
ਅਬ ਹੁਣ ਸਮਝ ਅਗਿਆਨ ਗਵਾਰਾ।
अग्ञानी मनुख ज्ञान की घाट कारण गवारा। मस्की जी ने यह अर्थ किते ने, गवार का अर्थ है गाम दे विच रहन वाला। खिमा करना, यह ना सोचना भी मैं पिंडां विच रहन वालियां नू यह मूर्ख कह रहा हाँ, पर यह हकीकत है पिंड अते नगर दे विच हमेशा ही फर्क रहा है। नगर दे विच लोकां कोल पहला ज्ञान आ जांदा है, पहला सूझ आ जांदी है, पहला सहूलत आ जांदी है, बाद विच किते उस सहूलत नगरां तों पिंडां दे विच जांदी है। कहिंदे गावार गांव दे विच रहण वाला जिहदे कोल घट बुद्धि है, घट सहूलत है, ज्ञान दी घाट है। महाराज कहिंदे ने कदे भी समझदा ही नहीं है, जे कोई गुरमुख प्यारा समझावे भी लोभ लहर दे विच ना डुब, बुरे पाप करन दे लई तू ना उठ, नाम जपन वेले अमृत वेले उठ, नाम जपया कर। कहिंदे गुरमुखां दी इहो जी गल दा इहदे उत्ते असर ही नहीं हुंदा।
बाहुर बाहुर लपटियो जंजारा,
बहुत बार ता दुबारे दुबारे बार बार। कहिंदे जंजारा दा अर्थ धंधियां दे विच, माया दे धंधियां दे विच मनुख लिपटिया रहिंदा है, पर किहड़ा जिहड़ा ज्ञान तों सखणा है। पर जिस कोल गुरु दा ज्ञान आ गया वह संसारक काम भी करता है, पर नाल परमात्मा की कीर्ति करके उस आनंदपुर साहब का सदा निवासी भी बनिया रहिंदा है।
राहो दिखै नाद करन सुन पीना,
बिखे दा अर्थ जहर, जदों बिरती विषय विकारां वालों जुड़ जाए जिसनों सुन के, उहदा अर्थ है बिखै नाद, विषय विकारां वल नूं प्रेरित करन वाले गीत सुनदा है। भिन्ना दा तां भिज के जुड़ के, मैं बेनती करां दास ने एक 11 साल दे बच्चे तों 15 मिंट दा गीत सुनिया, घरदिआं ने बड़ी खुशी नाल आख्या देखो ज्ञानी जी इहदे गीत इहनूं किन्ना याद है, लम्मा 15 मिंट दा गीत। उहने गीत याद किया होया सी, सुनाया। मैं सुन के बाद भी चाख्या उस बच्चे दे माता पिता नूं, 15 मिनट विच जपजी साहिब ही हो जांदा है, तुसी ये गीत जिहड़े बिखे नाद है ये याद कराने की बजाय इस नूं जपजी साहिब ही याद करा सकते सी, जिस नाल इहदा भी जन्म सवरना सी, तुहाडा भी जन्म सवरना सी, क्योंकि भगत जनां दा आपां तां जन्म सवरदा ही है। जिस कुल विच भगत जन पैदा हो जाण अपने कुल दा भी पार उतारा कर देंदे ने, पर मनुख एक बारी गीत सुन गया घट्टो घट अद्धा उन्हूं याद हो जाता है, तो गुरबाणी सुन दे वेले ए आलस कर देंदा है।
हर जस सुनत आलस मन कीना,
हर जस सुन दे वेले एदे मन विच आलस आ जाता है, नींद आ जाती है। मैं वेखदा कई बारी कथा हुंदी है, कीर्तन हुंदा है, संगत विच बैठे भी कई सुते ही रहिंदे ने, सौ जाते ने, ऊंघ आ जाती है। मन का यह सुभाव है। महाराज कहिंदे जिहड़ा पापां दे वल नूं तुरिया होया मनुख है वह साध संगत विच जाके भी आलसी बन जांदा है।
जिस्ट नाही रे पेखत अंदे,
महाराज कहिंदे ने हे भाई अखां हुंदियां तैनूं दिसदा नहीं, तू कोई अन्ना है, तैनूं समझ नहीं कि मेरा जीवन ਕਿਵੇਂ ਸਵਰਨਾ ਹੈ।
ਛੋੜ ਜਾਏ ਝੂਠੇ ਸਭ ਧੰਦੇ,
ਜਿਨ੍ਹਾਂ ਧੰਦਿਆਂ ਦੇ ਵਿੱਚ ਤੂੰ ਪ੍ਰਵਿਰਤ ਹੋ ਕੇ ਨਾਮ ਰਸ ਤੋਂ ਸੱਖਣਾ ਹੈ, ਅੰਮ੍ਰਿਤ ਵੇਲੇ ਤੋਂ ਸੱਖਣਾ ਹੈ, ਕਹਿੰਦੇ ਇਹ ਧੰਦੇ ਸਾਰੇ ਝੂਠੇ ਨੇ, ਤੈਨੂੰ ਇਸ ਸੰਸਾਰ ਤੋਂ ਆਖਰ ਛੱਡ ਕੇ ਜਾਣੇ ਪੈਣੇ ਹਨ।
ਰਹਾਓ कहो नानक प्रभ बख्श करीजा।
महाराज अरदास करदे ने हे वाहिगुरु कृपा करो साडे सारियां ते एहो जी बख्शिश करना करो।
कर कृपा मोहे साध संग दीजा,
कृपा करके मैनू साध संगत विच जुड़ बैठण दा उद्दम अते समा बख्शो, ते मैं साध संगत भी सुचेत होके बैठा ताकि आप जी का जस सावधान होके ਇਹਨਾਂ ਕੰਨਾਂ ਰਾਹੀਂ ਸੁਣਾ ਤਾਂ ਕਿ ਕੰਨਾਂ ਦੇ ਰਾਹੀਂ ਇਹ ਜਸ ਆਪਣੇ ਹਿਰਦੇ ਦੇ ਅੰਦਰ ਵਸਾ ਸਕਾਂ।
ਓ ਕਿਛ ਪਾਈਐ ਜੋ ਹੋਈਐ ਰੇਨਾ।
ਮਹਾਰਾਜ ਕਹਿੰਦੇ ਨੇ ਪਰ ਇਹ ਸਭ ਕੁਝ ਭਾਈ ਤਾਂ ਹੀ ਪ੍ਰਾਪਤ ਹੋ ਸਕਦਾ ਹੈ ਜਦੋਂ ਗੁਰਮੁਖ ਜਨਾਂ ਦੀ ਆਪਾਂ ਚਰਨ ਧੂੜ ਬਣਾਂਗੇ, ਸਾਧ ਸੰਗਤ ਦੀ ਚਰਨ ਧੂੜ ਬਣਾਂਗੇ, ਯਾਨੀ ਕਿ ਸਾਧ ਸੰਗਤ ਵਿੱਚ ਨਿਮਰਤਾ ਦੇ ਵਿੱਚ ਆ ਕੇ ਬੈਠਾਂਗੇ। ਕਿਸੇ ਪਦਵੀ ਦਾ ਅਹੰਕਾਰ, ਮਾਇਆ ਦਾ ਅਹੰਕਾਰ, ਸੁੰਦਰਤਾ ਦਾ ਅਹੰਕਾਰ, ਜੋਬਨ ਦਾ ਅਹੰਕਾਰ, ਇਹ ਸਭ ਤਿਆਗ ਕੇ ਜਦੋਂ ਆਪਾਂ ਨਿਮਰਤਾ ਦੇ ਵਿੱਚ ਆ ਕੇ ਗੁਰੂ ਸੰਗਤ ਵਿੱਚ ਬੈਠਾਂਗੇ।
ਜਿਸ ਇਹ ਬੁਝਾਏ ਤਿਸ ਨਾਮ ਲੈਣਾ,
ਉਸੇ ਨੂੰ ਇਸ ਗੱਲ ਦੀ ਸਮਝ ਆ ਸਕਦੀ ਹੈ, ਉਹੀ ਉਸ ਪਰਮਾਤਮਾ ਦੇ ਨਾਮ ਨੂੰ ਲੈ ਸਕਦਾ, ਯਾਨੀ ਕਿ ਨਾਮ ਜਪ ਸਕਦਾ ਹੈ, ਤੇ ਉਹੀ ਬੁਰੇ ਕੰਮਾਂ ਤੋਂ ਬਚ ਕੇ ਆਨੰਦਪੁਰ ਸਾਹਿਬ ਦਾ ਨਿਵਾਸੀ ਬਣ ਸਕਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਦਾਸ ਕੋਲੋਂ ਪਵਿੱਤਰ ਸ਼ਬਦ ਦੀ ਵਿਚਾਰ ਕਰਦਿਆਂ, ਆਨੰਦਪੁਰ ਸਾਹਿਬ ਦੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰ ਦੇਣੀਆਂ। ਸਤਿਗੁਰੂ ਜੀ ਕਿਰਪਾ ਕਰਨ ਇਹ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ। ਦਾਸ ਸਿੰਘ ਸਾਹਿਬਾਨ, ਹੈੱਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸਾਰੇ ਸਿੰਘ ਸਾਹਿਬਾਨ ਨੇਜਰ ਸਾਹਿਬ ਦਾ ਅਤਿ ਧੰਨਵਾਦੀ, ਜਥੇਦਾਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਅਵਤਾਰ ਸਿੰਘ ਦਾ ਧੰਨਵਾਦ ਕਰਦਾ ਹੈ। ਵਿਸ਼ੇਸ਼ ਤੌਰ 'ਤੇ ਜੁਗੋ ਜੁਗ ਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ, ਜਿਨ੍ਹਾਂ ਨੇ ਦਾਸ ਦੇ ਸਿਰ ਦੇ ਉੱਤੇ ਆਪਣਾ ਮਿਹਰ ਪੈ ਹੱਥ ਰੱਖ ਕੇ ਇਹ ਸੇਵਾ ਲਈ। ਸਤਿਗੁਰੂ ਜੀ ਕਿਰਪਾ ਕਰਨ, ਆਓ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦੀ ਸਾਂਝ ਬਣਾਈਏ, ਉਪਰੰਤ ਸਤਿਗੁਰੂ ਜੀ ਦੇ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਕਰਾਂਗੇ।
ਕਉ ਕਿਛ ਪਾਈਐ ਜੋ ਹੋਈਐ ਰੇਨਾ, ਜਿਸ ਇਹ ਬੁਝਾਏ ਤਿਸ ਨਾਮ ਲੈਣਾ ਰਹਾਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।